ਤੁਸੀਂ ਹੋ SBS ਪੰਜਾਬੀ ਦੇ ਨਾਲ। ਪੰਦਰਾਂ ਅਗਸਤ ਦਿਨ ਸੋਮਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਸਕਾਟ ਮੋਰਿਸਨ ਦੇ ਕਥਿਤ ਗੁਪਤ ਪੋਰਟਫੋਲੀਓ ਬਾਰੇ ਐਂਥਨੀ ਐਲਬਨੀਜ਼ੀ ਨੇ ਮੰਗੀ ਕਾਨੂੰਨੀ ਸਲਾਹ। ਕੈਨਬਰਾ ਹਵਾਈ ਅੱਡੇ ਤੇ ਕਥਿਤ ਗੋਲੀਬਾਰੀ ਦੇ ਦੋਸ਼ ਹੇਠ ਇੱਕ ਵਿਅਕਤੀ ਕਾਬੂ, ਕਰਨਾ ਪਵੇਗਾ ਅਦਾਲਤ ਦਾ ਸਾਹਮਣਾ। ਅਤੇ ਖੇਡਾਂ ਵਿੱਚ ਰਿਲੀਜ਼ ਦੇ ਇੱਕ ਦਿਨ ਦੇ ਅੰਦਰ ਹੀ 12,000 ਟਿਕਟਾਂ ਵਿਕਣ ਤੋਂ ਬਾਅਦ ਮਹਿਲਾਵਾਂ ਦੀ ਇੱਕ AFL ਗੇਮ 'ਚ ਛੋਟੇ ਤੋਂ ਵੱਡੇ ਸਟੇਡੀਅਮ 'ਚ ਹੋਈ ਤਬਦੀਲ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਵੱਲੋਂ ਨੇਤਾ ਵਜੋਂ ਆਪਣੇ ਕਾਰਜਕਾਲ ਦੌਰਾਨ ਘੱਟੋ ਘੱਟ 3 ਮੰਤਰੀਆਂ ਦੀਆਂ ਭੂਮਿਕਾਵਾਂ ਵਿੱਚ ਸਹੁੰ ਚੁੱਕਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇਸ ਤੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਕਾਨੂੰਨੀ ਸਲਾਹ ਦੀ ਮੰਗ ਕਰ ਰਹੇ ਹਨ। ਦੀ ਆਸਟ੍ਰੇਲੀਅਨ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਦੇ ਅਨੁਸਾਰ ਸ੍ਰੀ ਮੋਰਿਸਨ ਨੇ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਵਿੱਚ ਗੁਪਤ ਰੂਪ ਵਿੱਚ ਵਿੱਤ ਮੰਤਰੀ ਅਤੇ ਸਿਹਤ ਮੰਤਰੀ ਵਜੋਂ ਸਹੁੰ ਚੁੱਕੀ ਸੀ। ਸਾਬਕਾ ਉਪ ਪ੍ਰਧਾਨ ਮੰਤਰੀ ਬਾਨਬੀ ਜੋਇਸ ਨੇ ਵੀ ਪੁਸ਼ਟੀ ਕੀਤੀ ਹੈ ਕਿ ਸਕਾਟ ਮੋਰਿਸਨ ਨੂੰ ਗੁਪਤ ਤੌਰ ਤੇ ਰਿਸੋਰਸਿਸ ਮਿਨਿਸਟਰ ਵਜੋਂ ਸ਼ਕਤੀਆਂ ਦਿੱਤੀਆਂ ਗਈਆਂ ਸਨ ਅਤੇ ਉਨ੍ਹਾਂ ਸ਼ਕਤੀਆਂ ਦੀ ਵਰਤੋਂ ਇੱਕ ਵਿਵਾਦਗ੍ਰਸਤ ਗੈਸ ਪ੍ਰੋਜੈਕਟ ਨੂੰ ਖਤਮ ਕਰਨ ਲਈ ਕੀਤੀ ਗਈ ਸੀ। ਸੋਮਵਾਰ ਨੂੰ ਮੈਲਬਰਨ ਵਿੱਚ ਬੋਲਦਿਆਂ ਸ੍ਰੀ ਐਲਬਨੀਜ਼ੀ ਨੇ ਰਿਪੋਰਟ ਕੀਤੇ ਗਏ ਸਹੁੰ ਚੁੱਕ ਸਮਾਗਮਾਂ ਨੂੰ ਅਸਾਧਾਰਨ ਦੱਸਿਆ।
Scott Morrison was not only being Prime Minister, but was Minister for Health, was Minister for Industry and Science at the same time as Resources, was the Minister for Finance. And we have the extraordinary revelation that Matthias Cormann apparently wasn't aware that Scott Morrison was the Minister for Finance as well as himself.
ਨਿਊ ਸਾਊਥ ਵੇਲਜ਼ ਦੇ ਇੱਕ 63 ਸਾਲਾ ਵਿਅਕਤੀ ਨੂੰ ਕੈਨਬਰਾ ਹਵਾਈ ਅੱਡੇ ਦੇ ਅੰਦਰ ਗੋਲੀਬਾਰੀ ਤੋਂ ਬਾਅਦ ਹਥਿਆਰਾਂ ਦੇ 3 ਅਪਰਾਧਾਂ ਦੇ ਦੋਸ਼ਾਂ ਹੇਠ ਹਿਰਾਸਤ ਵਿੱਚ ਰੱਖਿਆ ਜਾਵੇਗਾ। ਸੋਮਵਾਰ ਨੂੰ ACT ਮੈਜਿਸਟ੍ਰੇਟ ਅਦਾਲਤ ਵਿੱਚ ਵੀਡੀਓ ਲਿੰਕ ਰਾਹੀਂ ਪੇਸ਼ ਹੋਣ ਸਮੇਂ ਅਲੀ ਰਚਿਤ ਅਮੌਨ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ। ਪੁਲਿਸ ਨੇ ਇਲਜ਼ਾਮ ਲਗਾਇਆ ਹੈ ਕਿ ਏਅਰਪੋਰਟ ਤੇ ਤਾਇਨਾਤ ਫੈਡਰਲ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਅਮੌਨ ਨੇ ਐਤਵਾਰ ਦੁਪਹਿਰ 1:30 ਵਜੇ ਦੇ ਕਰੀਬ ਇੱਕ ਹੈਂਡਗਨ ਤੋਂ ਵਿੰਡੋਜ਼ ਵਿੱਚ ਕਈ ਗੋਲੀਆਂ ਚਲਾਈਆਂ। ਇਹ ਕੇਸ 5 ਸਤੰਬਰ ਨੂੰ ਅਦਾਲਤ ਵਿੱਚ ਮੁੜ ਪੇਸ਼ ਕੀਤਾ ਜਾਵੇਗਾ। ਦੋਵਾਂ ਰਾਜ ਅਤੇ ਸੰਘੀ ਸਰਕਾਰਾਂ ਦੁਆਰਾ ਸਹਿਮਤ ਹੋਏ 10 ਸਾਲਾਂ ਦੇ ਸੌਦੇ ਦੇ ਤਹਿਤ ਮੋਡਰਨਾ ਦੀ ਵੈਕਸੀਨ ਉਤਪਾਦਨ ਸਹੂਲਤ ਮੋਨਾਸ਼ ਯੂਨੀਵਰਸਿਟੀ ਵਿਖੇ ਅਧਾਰਤ ਹੋਵੇਗੀ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੁਆਰਾ ਸੋਮਵਾਰ ਨੂੰ ਪੁਸ਼ਟੀ ਕੀਤੀ ਗਈ ਹੈ ਕਿ ਨਿਰਮਾਣ ਸਾਂਝੇਦਾਰੀ ਦੇ ਤਹਿਤ ਹਰ ਸਾਲ 100 ਮਿਲੀਅਨ MRNA ਵੈਕਸੀਨ ਦੀਆਂ ਖੁਰਾਕਾਂ ਦਾ ਉਤਪਾਦਨ ਕੀਤਾ ਜਾਵੇਗਾ। ਇਹ ਕੰਪਨੀ ਵਿਕਟੋਰੀਆ ਵਿੱਚ ਆਪਣਾ ਹੈੱਡਕੁਆਰਟਰ ਅਤੇ ਇੱਕ ਖੇਤਰੀ ਖੋਜ ਕੇਂਦਰ ਵੀ ਸਥਾਪਿਤ ਕਰੇਗੀ। ਮੋਡਰਨਾ ਆਸਟ੍ਰੇਲੀਆ ਦੇ ਜਨਰਲ ਮੈਨੇਜਰ ਮਾਈਕਲ ਅਜ਼ਰਕ ਦਾ ਕਹਿਣਾ ਹੈ ਕਿ ਇਹ ਸਹੂਲਤ ਆਸਟ੍ਰੇਲੀਆ ਨੂੰ ਭਵਿੱਖ ਦੀਆਂ ਮਹਾਂਮਾਰੀਆਂ ਨਾਲ ਲੜਨ ਵਿੱਚ ਮਦਦ ਕਰਨ ਲਈ ਜ਼ਰੂਰੀ ਹੈ।
The facility is a respiratory mRNA facility, COVID-19, flu, respiratory syncytial virus or RSV, and the combinations of those products. So we're currently in a phase 1 study already for a COVID-flu combination vaccine.
ਇਸ ਦੌਰਾਨ ਇੱਕ ਆਸਟ੍ਰੇਲੀਅਨ ਵਿਗਿਆਨੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਿੱਚ ਸੰਕਰਮਣ ਦੀ ਨਵੀਨਤਮ ਲਹਿਰ ਆਪਣੇ ਅੰਤ ਦੇ ਨੇੜੇ ਹੋ ਸਕਦੀ ਹੈ, ਪਰ ਮਹਾਮਾਰੀ ਦੇ ਨਵੇਂ ਉਪਰੂਪਾਂ ਨਾਲ ਜਲਦੀ ਹੀ ਮਾਮਲਿਆਂ ਵਿੱਚ ਹੋਰ ਵਾਧਾ ਵੀ ਹੋ ਸਕਦਾ ਹੈ। GRN ਗਲੋਬਲ ਰਿਫਿਊਜੀ ਨੈਟਵਰਕ। ਐਲਬਨੀਜ਼ੀ ਸਰਕਾਰ ਦੁਆਰਾ ਨੀਤੀ ਦੇ ਵਿਕਾਸ ਵਿੱਚ ਸ਼ਰਨਾਰਥੀਆਂ ਤੋਂ ਵਧੇਰੇ ਇਨਪੁੱਟ ਦੀ ਮੰਗ ਕਰ ਰਿਹਾ ਹੈ ਗਲੋਬਲ ਰਿਫਿਊਜੀ ਨੈਟਵਰਕ। GRN ਆਸਟ੍ਰੇਲੀਆ ਵਿੱਚ ਖੇਤਰੀ ਅਤੇ ਘਰੇਲੂ ਸ਼ਰਨਾਰਥੀ ਨੀਤੀ ਬਾਰੇ ਮੰਤਰੀਆਂ ਅਤੇ DFAT ਅਧਿਕਾਰੀਆਂ ਨਾਲ ਚਰਚਾ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। GRN ਦੀ ਸੰਸਥਾਪਕ ਮੈਂਬਰ ਨਜੀਬਾ ਵਾਜ਼ੀ ਫਰਦੋਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਮੂਹ ਤਰਜੀਹਾਂ ਵਜੋਂ ਆਰਜ਼ੀ ਸੁਰੱਖਿਆ ਅਤੇ ਬ੍ਰਿਜਿੰਗ ਵੀਜ਼ਿਆਂ ਵਾਲੇ ਲੋਕਾਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਸਰਕਾਰ ਨੂੰ ਲੌਬਿੰਗ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਬਾਬਤ ਸਿਡਨੀ ਦੇ ਕਾਲਡੋਰ ਇੰਟਰਨੈਸ਼ਨਲ ਸੈਂਟਰ ਵਿਖੇ ਇੱਕ ਕਾਨਫਰੰਸ ਵੀ ਆਯੋਜਿਤ ਕੀਤੀ ਜਾਵੇਗੀ.
And we've got hundreds of asylum seekers that have faced, that have been waiting for too long to receive permanent protection. And obviously, the previous government wasn't willing to do that. We are quite optimistic that now, considering that Minister Giles is the current, immigration minister, and we've already had some promises coming. So we're really waiting for the implementation phase.
ਨਵੀਂ ਖੋਜ ਦਰਸਾਉਂਦੀ ਹੈ ਕਿ ਜ਼ਿਆਦਾਤਰ ਆਸਟ੍ਰੇਲੀਅਨ ਈ ਸਿਗਰਟ ਯਾਨੀ ਕਿ ਵੇਪਿੰਗ ਵਾਲੀਆਂ ਇਲੈਕਟ੍ਰੋਨਿਕ ਸਿਗਰਟਸ ਦੀ ਵਰਤੋਂ ਨੂੰ ਨਿਯਮਿਤ ਕਰਨ ਲਈ ਕਾਰਵਾਈ ਦਾ ਸਮਰਥਨ ਕਰ ਰਹੇ ਹਨ. ਕੈਂਸਰ ਕੌਂਸਲ ਆਸਟ੍ਰੇਲੀਆ ਅਤੇ ਕੁਇਟ ਦੀ ਇੱਕ ਸਾਂਝੀ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ 83% ਆਸਟ੍ਰੇਲੀਅਨ ਚਾਹੁੰਦੇ ਹਨ ਕਿ ਸੰਘੀ ਅਤੇ ਰਾਜ ਸਰਕਾਰਾਂ ਉਨ੍ਹਾਂ ਪ੍ਰਚੂਨ ਵਿਕਰੇਤਾਵਾਂ ਤੇ ਸ਼ਿਕੰਜਾ ਕਸਣ ਜੋ ਗੈਰ ਕਾਨੂੰਨੀ ਤੌਰ ਤੇ ਨਿਕੋਟਿਨ ਵਾਲੀ ਵੇਪਿੰਗ ਸਿਗਰਟ ਬਿਨਾਂ ਕਿਸੇ ਪ੍ਰਮਾਣਿਕ ਪਰਚੀ ਦੇ ਵੇਚ ਰਹੇ ਹਨ. ਕੁਇਟ ਦੀ ਮੁਖੀ ਡਾਕਟਰ ਸਾਰਾ ਵਾਈਟ ਨੇ SBS ਨਿਊਜ਼ ਨੂੰ ਦੱਸਿਆ ਕਿ ਜ਼ਿਆਦਾਤਰ ਈ ਸਿਗਰਟ ਉਪਭੋਗਤਾ 18 ਤੋਂ 24 ਸਾਲ ਦੀ ਉਮਰ ਦੇ ਹਨ.
That worries us greatly because that 18 to 24 year old age group is actually has very low smoking rates. So this is a group that is responding to culture. It is not a group using e-cigarettes to stop smoking. And when you see 3/4 of that group saying e-cigarettes are highly addictive, we know that they're reflecting on the issues that are being experienced by other people in their age group who are vaping.
ਨਵੀਂ ਖੋਜ ਅਨੁਸਾਰ ਮੀਡੀਆ ਵਿੱਚ ਕੰਮ ਕਰਨ ਵਾਲੀਆਂ ਅੱਧੀਆਂ ਤੋਂ ਵੱਧ ਔਰਤਾਂ ਆਪਣੇ ਕੈਰੀਅਰ ਨੂੰ ਲੈ ਕੇ ਚਿੰਤਿਤ ਹਨ. 2022 ਵੁਮਨ ਇਨ ਮੀਡੀਆ ਇੰਡਸਟਰੀ ਇਨਸਾਈਟ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਸਰਵੇਖਣ ਕੀਤੀਆਂ 2 ਵਿੱਚੋਂ 1 ਤੋਂ ਵੱਧ ਔਰਤਾਂ ਲਿੰਗ ਅਸਮਾਨਤਾ ਨੂੰ ਕੈਰੀਅਰ ਦੀ ਤਰੱਕੀ ਵਿੱਚ ਰੁਕਾਵਟ ਦੇ ਰੂਪ ਵਿੱਚ ਵੇਖਦੀਆਂ ਹਨ ਅਤੇ 84% ਚਾਹੁੰਦੀਆਂ ਹਨ ਕਿ ਜੈਂਡਰ ਪੇ ਆਡਿਟਸ ਵੱਲੋਂ ਤਨਖਾਹ ਦੇ ਅੰਤਰ ਨੂੰ ਦੂਰ ਕੀਤਾ ਜਾਵੇ. ਵੁਮੈਨ ਇਨ ਮੀਡੀਆ ਦੀ ਕੋ-ਚੇਅਰ ਵਿਕਟੋਰੀਆ ਲੌਰੀ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਔਰਤਾਂ ਆਪਣੇ ਕੈਰੀਅਰ ਦੀ ਤਰੱਕੀ ਨੂੰ ਲੈ ਕੇ ਅਸੰਤੁਸ਼ਟ ਜਾਂ ਅਨਿਸ਼ਚਿਤ ਹਨ ਅਤੇ ਮਹਿਲਾ ਨੇਤਾਵਾਂ ਨਾਲ ਜੋੜਨ ਲਈ ਉਹ ਇੱਕ ਖਾਸ ਪ੍ਰੋਗਰਾਮ ਦੀ ਮੰਗ ਕਰ ਰਹੀਆਂ ਹਨ.
The majority of graduates starting out their careers in the media are women these days and have been for nearly a decade. Yet their numbers do drop off dramatically as their careers progress. And by the time they reach senior management, men predominate. So the question is, why is it that there is this disparity between women coming in and women rising up the industry?
ਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੀ ਖੇਡ ਖਬਰ ਦਾ. ਰਿਲੀਜ਼ ਦੇ ਇੱਕ ਦਿਨ ਦੇ ਅੰਦਰ ਹੀ 12,000 ਟਿਕਟਾਂ ਵਿਕਣ ਤੋਂ ਬਾਅਦ ਅਸੈਂਡਨ ਅਤੇ ਹੌਥੌਰਨ ਵਿਚਕਾਰ AFLW ਮੈਚ ਨੂੰ ETU ਸਟੇਡੀਅਮ ਤੋਂ ਮਾਰਵਲ ਸਟੇਡੀਅਮ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ. ਮਾਰਵਲ ਦੀ ਸਮਰੱਥਾ 55,000 ਦੀ ਹੈ. ਮਹਿਲਾ ਫੁੱਟਬਾਲ ਦੇ ਜਨਰਲ ਮੈਨੇਜਰ ਨਿਕੋਲ ਲਿਵਿੰਗਸਟੋਨ ਨੇ ਕਿਹਾ ਕਿ ਮਹਿਲਾ ਲੀਗ ਲਈ ਸਮਰਥਨ ਵਧਣ ਨਾਲ ਭਵਿੱਖ ਦੀਆਂ ਖੇਡਾਂ ਨੂੰ ਵੱਡੇ ਸਟੇਡੀਅਮ ਵਿੱਚ ਲਿਜਾਣਾ ਪੈ ਸਕਦਾ ਹੈ. ਤੇ ਹੁਣ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ. ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 56.24 ਰੁਪਏ, ਪਾਕਿਸਤਾਨ ਦੇ 150.91 ਰੁਪਏ ਤੇ ਅਮਰੀਕਾ ਦੇ 70 ਸੈਂਟ ਤੇ ਦਰਜ ਕੀਤੀ ਗਈ ਹੈ. ਤੇ ਵਕਤ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ. ਪਰਥ ਵਿੱਚ ਬਾਰਿਸ਼ ਰਹੇਗੀ, ਮੌਸਮ ਵੱਧੋ ਵੱਧ 20 ਡਿਗਰੀ. ਐਡੀਲੇਡ ਵਿੱਚ ਬਦਲਾਂ ਦੀ ਚਾਦਰ, ਤਾਪਮਾਨ 16 ਡਿਗਰੀ. ਮੈਲਬਨ ਵਿੱਚ ਮੀਂਹ ਤੋਂ ਰਾਹਤ ਮਿਲਣ ਦੀ ਸੰਭਾਵਨਾ, ਤਾਪਮਾਨ 15 ਡਿਗਰੀ. ਹੌਬਾਰਟ ਵਿੱਚ ਮੀਂਹ ਵਾਰੀ, ਤਾਪਮਾਨ ਵੱਧੋ ਵੱਧ 14 ਡਿਗਰੀ. ਕੈਨਬਰਾ ਅਤੇ ਸਿਡਨੀ ਵਿੱਚ ਬਦਲਾਂ ਦੀ ਚਾਦਰ, ਕੈਨਬਰਾ ਦਾ ਤਾਪਮਾਨ 13 ਡਿਗਰੀ ਅਤੇ ਸਿਡਨੀ ਦਾ ਤਾਪਮਾਨ ਵੱਧੋ ਵੱਧ 19 ਡਿਗਰੀ. ਬ੍ਰਿਸਬੇਨ ਵਿੱਚ ਧੁੱਪ ਚੜੀ ਰਹੇਗੀ ਤੇ ਤਾਪਮਾਨ 22 ਡਿਗਰੀ. SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.